एको ओंकार सतनाम करता पुरख निरपाव निर्वैर अकाल मूर्त अजूनी सह भंग गुर प्रसाद जप आद सच जुगाद सच है पी सच नानक होसी पी सच कालहीन कला संयुक्त अकाल पुरखादेश धर्म ताम सो परम रहत भूत अलख अपेश अंग रंग रंग जा रंग जा कै जात पात नान गर्भ गंजन दुष्ट पंजन मुक्त दायक काम गर्भ गंजन दुष्ट पंजन मुक्त दायक काम उमरी महिमा अपरे अपारा जहाँ का रहे उन किन्हु पारा देव देव राजन के राजा दीन दयाल गरीब निवाजा कहाँ बुद्ध प्रभु तुच्छ हमारी वरण सके महिमा जो तिहारी हम ना सकत कर सिफत तुम्हारी आप लिहो तुम कथा सुधारे सो कहो टल गुरु सेवी अहनिस सहज सुभाव दर्शन परसे ऐ गुरु के जन्म मरण दुख जाय दर्शन परसे ऐ गुरु के जन्म मरण दुख जाय। हाँ जी
जैत श्री महला पंजवा कर तीजा
वाहिगुरु जी का खालसा वाहिगुरु जी की फतेह। परम सत्कार योग गुरु साहब जी दे पावन पवित्र हजूरी दे अंदर सुशोभित गुरु स्वरूप गुरु खालसा सतसंग जीओ आप सर्वत संगतां गुरु नानक दे सजे हुए सोहने दरबार के अंदर सुशोभ तो हुणे हुण रागी सिंह साहबाना ने रस बिना कीर्तन गुरबाणी दा आप जी ने सुनाया उपरंत जो अमृत वेले मुख वाक सतगुरां ने बख्शिश कीता है श्री गुरु ग्रंथ साहब जी दे 700 अंग दे उत्ते जैत श्री रागणी दे अंदर पंजवें पातशाह श्री गुरु अर्जन देव जी महाराज आप जी ने कर तीजे तो भाव है राग दे तीसरे सुरताल विच यह शब्द उच्चारण किया। संस्कृत दे ग्रंथां विच संस्कृत वेत्या ने यह निश्चय किया भी उहदे विच सुरताल नूं धाम लिखिया होया और गुरु साहब जी घर की विलखणता है महाराज ने वो संस्कृत वाला पद नहीं वरत्या अपना पद इतने घर वरत्या अर्थ उही है धाम का भी उही है तो घर का भी राग के तीसरे सुरताल दे विच ये पावन शब्द उस वेले उच्चारण किया। सतगुरु महाराज साहब जी अमृतसर साहब की धरती के अंदर गुरु रामदास महाराज ने जो जिम्मेदारियां सौंपियां उन्होंने निभाद्या होया नाने गुरु दे दते हुए वार ये दोहे था बाणी का वोहे था श्री गुरु ग्रंथ साहब जी की संपादना सब तो बड़ा कार्य सी हरिमंदर साहब की रचना होई बौलियां तीर्थ सरोवर बनाए आप जी दे कोल संगत एकत्र होया करदी सी कोई ना कोई उत्तर प्रश्न हुंदा कुछ संसारी शावां वाले लोग किसी नूं दुध दी लोड़ है पुत दी लोड़ है तंदुरुस्ती दी लोड़ है एक कुछ परमार्थी विचारां करन वाले गुरसिख सतगुरु महाराज साहब जी जैसी भूख तैसी कपूर ग्रीन वाज सतगुरु बेनती की सचे पातशाह संसार के अंदर लोगों के मित्र बनाने की बड़ी भावना है। कोई कहता मेरा फलाना मित्र है, कोई कहता फलाना मित्र है, कोई देवतियां नूं मित्र बनाउंदा है, देवियां नूं, कोई संसार दे लोकां नूं। ये मित्र दी बात दसो आप जी। महाराज साहब जी कहिंदे भाई इह तीन तरह के मित्र हुंदे आ। ये सब तो पहला मित्र जिहड़ा है वह तुहानूं मंनदे आ कि जिस बंदे दे कोल धन है उहदे नाल जमीन खरीद लो, मकान खरीद लो, संसार का कोई भी पदार्थ खरीद, ये प्रभाव सारिया के उत्ते है। इस करके सारी दुनिया धन दे मगर पई, माया मनो ना विसरै मन तो विसरदी, मंगै दमा दम हर दम दे नाल दमड़ी दमड़ी मंगदा। पर यह समझ नहीं है भी यह धन करते का खेल है, कदे आवै कदे जाए, प्रलब दे अनुसार आ जाए। पर ये मित्र उन्नी देर तक साथ देंदा जिन्नी देर तक श्वास चलते। जदों आखिरी श्वास लिया धन जिथे रखिया उत्थे खत्म हो गई कहानी, कोई साथ नहीं उन्हें देना। बल्कि तो संसार च रहिंदिया होया भी साथ छड़ जांदा है, बंदा देखता रहिंदा है। ये तन दी ऐसी खेड़ है, इस तन कारण कनी बिगुती बड़ी दुनिया खराब कीती है। इस तन है दूसरा मित्र है संसार दे जिहड़े संबंधी ने, कोई भी रिश्ता है भावें नेड़े दा है दूर दा है, संसार दे जिन्ने भी रिश्तेदार संबंधी हैं ते उहनां दी भी गति ऐसी है वो शमशान भूमि तक उहदे अंतम संस्कार वेले कट्ठे होणगे, भोगते हो जाणगे कट्ठे जां संस्कार वेले हो जाणगे। ये मित्रां दा साथ मड़ियां तक है तों वध है, रिश्ता भावें कोई भी है नेड़े तों नेड़े, इस तों अगे जा ही नहीं सकदे, वो हद है संसार दी। ये दो मित्र तो इत खत्म हो गए। तीसरा मित्र है कर्म, कर्म ना कितो मित्र, मित्र हुंदा है सुख देने वाला। सुखदायक कर्म की है, दान पुन करना, जप तप करना, ये है असली मित्र। जय मात पिता सुतमीत न पाई, मानुहा नाम तेरे संग सहाय। ये कर्म जिहड़ा इहने नाल जाणा है। ये मित्र कई ऐसे भी हुंदे ने जिहड़े दुख देंदे, कुछ मित्र ऐसे ने जिहड़े बदनामी करा देंदे है, कुछ मित्र ऐसे ने जिहड़े बदनामी तो बचा देंदे। मित्रां दे विच भी दो रूप, जिहड़ा पाप कर्म है वह दुखदायक मित्र है, जिहड़ा पुन कर्म है सुखदायक मित्र है। इस करके महाराज साहब जी ने फिर यह शब्द उच्चारण किया है इसे प्रथाएं। पहला मंगल किया है, सुनो जी।
एक ओंकार सतगुर प्रसाद,
एक अदुती जिदे च दुआ पढ़ो। ओंकार सर्व का प्रकाश, ओंकार की परिभाषा जो है अकार उकार मुकार पुन अर्धबिंद पहचान, चारों को समुदाय जो ओंकार पहचान। उचारण करन मात्र से उचारण करन वाले दा अंग पख करे रख्या करे सो कहिए ओंकार। ओंकार आदि कथनी अनाद, सतनाश तो रचै रहत है, गुर चेतन है, प्रसाद आनंद स्वरूप है। ये ब्रह्म दे विशेषण है, ये सत चेतन आनंद उहदी प्राप्ति किवें है, सतगुरु प्रसाद सतगुरां दी कृपा द्वारा। फिर महाराज साहब जी ये वचन करदे ने वी जो तुसीं मित्रां दी गल कीती है भाई सुनो।
कोई जाने कवन इहा जग मीत,
महाराज कहिंदे कोई जाने, इस वालिया फिक्र है जी, प्रश्न रूप पंक्ति बनदी है विच, ਕੋਈ ਜਾਣਦਾ ਕਿ ਕਵਨ ਕੌਣ ਇਹਾਂ ਇਸ ਜਗ ਦੇ ਵਿੱਚ ਮਿੱਤਰ ਹੈ? ਮਿੱਤਰ ਘਨੇਰੇ ਕਰ ਸਕੀ ਮੇਰਾ ਦੁੱਖ ਘੱਟ ਹੈ ਕੋਏ, ਇੱਥੇ ਸੰਸਾਰ ਦੇ ਮਿੱਤਰ ਜਿਹੜੇ ਨੇ ਇਹ ਉਹ ਸੁੱਖ ਦੇਣ ਵਾਲੇ ਨਹੀਂ ਹੈ, ਖਿਨ ਭੰਗਰ ਸੁੱਖ ਨਹੀਂ। ਪਰ ਇਸ ਗੱਲ ਨੂੰ ਜਾਣਦਾ ਕੌਣ ਹੈ? ਭਾਵ ਕੋਈ ਜਾਣਦਾ ਹੈ।
ਜਿਸ ਹੋਏ ਕਿਰਪਾਲ ਸੋਈ ਵਿਧ ਪੂਜੈ,
ਜਿਹਦੇ ਉੱਤੇ ਵਾਹਿਗੁਰੂ ਕਿਰਪਾਲੂ ਹੋ ਜਾਵੇ, ਵਾਹਿਗੁਰੂ ਕਿਰਪਾ ਕਰ ਦੇਵੇ, ਵਿਧ ਨਾਮ ਜੁਗਤੀ ਦਾ, ਉਹ ਫਿਰ ਗਿਆਨ ਦੀ ਜੁਗਤੀ ਨੂੰ ਸਮਝ ਲੈਂਦਾ। ਗਿਆਨ ਅੰਜਨ ਗੁਰੂ ਤੋਂ ਪ੍ਰਾਪਤ ਹੋਣੇ ਨੂੰ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਇਹ ਚਾਨਣਾ ਹੋਏ ਤੋਂ ਅੱਖਾਂ ਪੂਰੀਆਂ ਕੰਮ ਕਰਦੀਆਂ ਹਨ, ਅੰਧੇਰੇ ਦੇ ਸਾਡੀਆਂ ਅੱਖਾਂ ਕੰਮ ਨਹੀਂ ਕਰਦੀਆਂ, ਕੋਈ ਚੀਜ਼ ਨਹੀਂ ਦੇਖ ਸਕਦੀਆਂ, ਚਾਨਣੇ ਸਭ ਕੁਝ ਦੇਖ ਸਕਦੀਆਂ। ਜਿੰਨੀ ਦੇਰ ਤੱਕ ਸਾਡੇ ਨੇਤਰ ਜਿਹੜੇ ਅੰਤਰੀਵ ਅੰਧੇ ਨਾ ਆਖਿਆ ਜਿਨ ਮੁਖ ਲੋਇਨ ਨਾ ਹੈ, ਅੰਧੇ ਸਹੀ ਨਾਨਕਾ ਜੀ ਖਸਮੋਂ ਕੁੱਥੇ ਜਾ। ਇਹ ਅੰਦਰ ਦੇ ਜਿਹੜੇ ਨੇਤਰ ਨੇ ਉਹ ਗਿਆਨ ਲੋਚਨ, ਗਿਆਨ ਦੇ ਨੇਤਰ ਨੇ, ਉਹਨਾਂ 'ਚ ਧੁੰਦਲਾਪਣ ਆਇਆ ਹੈ। ਗੁਰੂ ਨੇ ਉਪਦੇਸ਼ ਦਾ ਅੰਜਨ ਪਾ ਦਿੱਤਾ, ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ, ਅੰਧੇਰਾ ਨਾਸ ਹੋ ਗਿਆ, ਗਿਆਨ ਦਾ ਦੀਵਾ ਜਗ ਪਿਆ, ਦੀਵਾ ਬਲੇ ਅੰਧੇਰਾ ਜਾਏ, ਅੰਧੇਰਾ ਚਲਿਆ ਗਿਆ, ਫਿਰ ਨਜ਼ਰ ਆਉਣ ਲੱਗ ਗਿਆ ਬੁੱਧ ਵਿੱਚ। ਅੰਦਰ ਦੇ ਨੇਤਰਾਂ ਨਾਲ ਜਦੋਂ ਖੁੱਲ੍ਹਦੇ ਆ ਗਿਆਨ ਲੋਚਨ, ਸੰਸਾਰ ਮਿੱਥਿਆ ਦਿਸਣ ਲੱਗਦਾ, ਮਿਲਦਾ ਵੀ ਉਸੇ ਤਰ੍ਹਾਂ ਰਹੂਗਾ ਬਾਹਰ ਤੋਂ, ਪਰ ਅੰਦਰ 'ਤੇ ਨਿਸ਼ਚਾ, ਹੁਣ ਅੰਦਰ 'ਤੇ ਨਿਸ਼ਚਾ ਵੀ ਮੈਂ ਸਮਰੱਥਦਾ ਰਹੂੰ। ਤੋ ਇਸ ਕਰਕੇ ਫਿਰ ਇਹ ਵਿਧੀ ਉਦੋਂ ਜਾਣਦਾ ਜਦੋਂ ਗੁਰੂ ਪ੍ਰਾਪਤ ਹੋ, ਸਿਮਰਨ ਕਰਦਿਆਂ ਕਰਦਿਆਂ ਇਹ ਮਿੱਥਿਆ ਸੰਸਾਰ ਜਿਹਦੇ ਸਾਨੂੰ ਮਿੱਥਿਆ ਨਿਸ਼ਚਾ ਹੋਇਆ ਹੈ, ਇਹਦੇ 'ਤੇ ਫਿਰ ਜਗ ਝੂਠੇ ਕੋ ਸੱਚ ਜਾਣ ਕੇ ਤਾਂ ਸੂ ਰੁਚ ਉਪਜਾਈ, ਉਹ ਰੁਚੀ ਖਤਮ ਹੋ ਜਾਂਦੀ ਹੈ। ਇਹ ਨਹੀਂ, ਸੰਸਾਰ ਨਾਸਵਾਨ ਹੈ, ਮੇਰਾ ਸਰੀਰ ਨਾਸਵਾਨ ਹੈ, ਜੇ ਮੇਰੇ ਮਿੱਤਰਾਂ ਦੇ ਰਿਸ਼ਤੇਦਾਰਾਂ ਦੇ ਸਰੀਰ ਨਹੀਂ ਰਹੇ ਤਾਂ ਮੇਰਾ ਵੀ ਨਹੀਂ ਰਹੇਗਾ, ਸਰੀਰ 'ਤੇ ਨਿਸ਼ਚਾ ਨਹੀਂ ਕਰੂੰਗਾ। ਫਿਰ ਆਪਣੀ ਆਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰੇਗਾ, ਜਿਹੜੀ ਸਤਿ ਚਿੱਤ ਆਨੰਦ ਜੋ ਬ੍ਰਹਮ ਦੇ ਵਿਸ਼ੇਸ਼ਣ ਨੇ ਉਹੀ ਆਤਮਾ ਦੇ ਵਿਸ਼ੇਸ਼ਣ। ਇਹ ਵਿਧ ਜੁਗਤੀ ਸੋਈ ਵਿਧ ਬੂਝੈ, ਉਹ ਜਾਣ ਲੈਂਦਾ ਜਿਹਨੂੰ ਗੁਰੂ ਕਿਰਪਾ ਕਰਦਾ ਹੈ, ਜਿਹਦੇ ਉੱਤੇ ਵਾਹਿਗੁਰੂ ਕਿਰਪਾਲੂ ਹੋ ਜਾਵੇ।
ਤਾਂ ਕੀ ਨਿਰਮਲ ਰੀਤ,
ਉਹਦੀ ਜਿਹੜੀ ਰੀਤ ਰੋ ਰੀਤ ਮਰਿਆਦਾ, ਉਹ ਮੈਲ ਤੋਂ ਰਹਿਤ ਕਰਮ ਹੋ ਜੂਗਾ, ਦੇਖਣ ਦੇ ਵਿੱਚ ਵੀ ਪਾਪ ਕਰਮ ਨਹੀਂ ਹੋਏਗਾ, ਸੁਣਨ ਦੇ ਵਿੱਚ ਵੀ ਪਾਪ ਕਰਮ ਨਹੀਂ ਹੋਏਗਾ, ਨਿੰਦਾ ਨਹੀਂ ਸੁਣੇਗਾ, ਜੀਭ ਦੇ ਨਾਲ ਵੀ ਮਿੱਥਿਆ ਕਰਮ ਨਹੀਂ ਕਰੇਗਾ, ਮਿੱਥਿਆ ਵਚਨ ਨਹੀਂ ਬੋਲੇਗਾ, ਨਿੰਦਿਆ ਚੁਗਲੀ ਜਾਂ ਵਿਸ਼ੇ ਵਿਕਾਰਾਂ ਦੀਆਂ ਵਾਰਤਾਂ ਨਹੀਂ ਕਰੇਗਾ। ਇਸ ਕਰਕੇ ਫਿਰ ਉਹਦੀ ਰੀਤ ਮਰਿਆਦਾ ਜਿਹੜੀ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਉਹ ਗੁਰੂ ਦੀ ਚਾਲੀ 'ਤੇ ਚੱਲੇਗਾ। ਗੁਰੂ ਦੀ ਚਾਲੀ ਕੀ ਹੈ? ਮਰਿਆਦਾ। ਮਹਾਰਾਜ ਸਾਹਿਬ ਜੀ ਨੇ ਸਾਰੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰ ਕੇ ਉਠ ਹਰ ਨਾਮ 'ਤੇ ਆਵੇ, ਉਹ ਇਸ ਰੀਤ 'ਤੇ ਚੱਲੂਗਾ। ਨਿਰਮਲ ਰੀਤ ਹੋ ਗਈ, ਨਿਗੋਲੇਪਣ ਦੀ ਜੂਠ ਲਾ ਦਿੱਤੀ, ਗੁਰੂ ਵਾਲਾ ਬਣ ਗਿਆ, ਗੁਰੂ ਵਾਲਾ ਬਣ ਕੇ ਮਰਿਆਦਾ ਨਿਭਾਉਣ ਲੱਗ ਪਿਆ। ਪੰਜੇ ਕਕਾਰਾਂ ਦੀ ਮਰਿਆਦਾ ਹੈ, ਚਾਰ ਬੱਜਰ ਕਰੈਤਾਂ ਤੋਂ ਬਚ ਕੇ ਰਹਿਣਾ ਹੈ, ਘੱਟੋ ਘੱਟ ਪੰਜ ਬਾਣੀਆਂ ਦਾ ਨਿਤਨੇਮ, ਇਹ ਤਾਂ ਪਾਬੰਦੀ ਹੈ, ਇਸ ਤੋਂ ਬਾਅਦ ਜਿੰਨਾ ਮਰਜ਼ੀ ਕਰੇ। ਇਹ ਨਿਰਮਲ ਰੀਤ ਦੇ ਅੰਦਰ ਫਿਰ ਐਸਾ ਉਹਦਾ ਸਰੀਰ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਰਹਿਤ ਰੱਖਣ ਵਾਲੇ ਨੂੰ ਹੀ ਆਪਣਾ ਸਿੱਖ ਕਿਹਾ ਹੈ। ਰਹਿਤ ਬਿਨਾਂ ਨੇ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਕਹਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਉਹਦੀ ਨਿਰਮਲ ਰੀਤ ਹੋ ਜਾਂਦੀ ਹੈ ਮਰਿਆਦਾ।
ਰਹਾਓ
ਰਹਾਓ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਮਾਤ ਪਿਤਾ ਬਨਤਾ ਸੁਤ ਬੰਧਪ,
ਮਾਤ ਜਿਸ ਮਾਂ ਨੇ ਆਪਣੇ ਜਿਸਮ 'ਚ ਰੱਖ ਕੇ ਬੀੜ ਪੀੜਾਂ ਸਹੇ ਜਣੇ ਪੁੱਤ ਪਿਆਰੇ। ਮਾਂ ਦਾ ਨਾਮ ਹੈ। ਪਿਤਾ ਜੀ ਦੀ ਬਿੰਦ ਤੋਂ ਸਰੀਰ ਪੈਦਾ ਹੋਇਆ। ਬਾਪ ਬੰਤਾ ਨਾਮ ਹੈ ਇਸਤਰੀ ਦਾ। ਫਿਰ ਇਸਤਰੀ ਤੋਂ ਅੱਗੇ ਸੰਤਾਨ ਪੈਦਾ ਹੋਈ। ਸੁੱਤ ਪੁੱਤਰ ਦਾ ਨਾਮ ਹੈ। ਮਾਤ ਪਿਤਾ ਬੰਤਾ ਸੁੱਤ ਬੰਧਵ ਬੰਧਵ ਸੰਬੰਧੀਆਂ ਦਾ ਨਾਮ। ਇਹ ਸਾਰੇ ਰਿਸ਼ਤੇ ਜਿਹੜੇ ਮੋਟੇ ਮੋਟੇ ਗਿਣ ਦਿੱਤੇ। ਇਹ ਜਿੰਨੇ ਵੀ ਰਿਸ਼ਤੇ ਹਨ ਜੇ
ਇਸ਼ਟ ਮੀਤ ਅਰ ਭਾਈ,
ਇਹਦੇ ਵਿੱਚ ਮੀਤ ਮਿੱਤਰ ਉਹਦੇ ਨਾਲ ਇਸ਼ਟ ਵੀ ਲਾ ਦਿੱਤਾ। ਮਿੱਤਰਾਂ ਦੇ ਵਿੱਚ ਕੁਝ ਗੂੜੇ ਮਿੱਤਰ ਹੁੰਦੇ, ਇਸ ਨਾਮ ਗੂੜੇ ਮਿੱਤਰ। ਅਤੇ ਅਰ ਦਾ ਅਰਥ ਹੈ ਔਰ। ਇਹ ਤੋਂ ਇਲਾਵਾ ਭਾਈ ਭਰਾ ਜਿਹੜੇ ਮਾਂ ਜਾਏ ਵੀਰ ਹੈ, ਇਹ ਜਿਹੜੇ ਜਿੰਨੇ ਵੀ ਰਿਸ਼ਤੇ ਹਨ।
ਪੂਰਬ ਜਨਮ ਕੇ ਮਿਲੇ ਸੰਜੋਗੀ,
ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਸਮਝਣ ਦੀ ਲੋੜ ਹੈ। ਵਾਸਤਵ ਦੇ ਵਿੱਚ ਤੇਰਾ ਕੋਈ ਵੀ ਨਹੀਂ ਹੈ। ਇਹ ਹੈ ਕਿ ਪੂਰਬ ਪਿਛਲੇ ਜਨਮਾਂ ਦੇ ਕੀਤੇ ਹੋਏ ਲੈਣ ਦੇਣ ਦਾ ਕਰਮ ਦਾ, ਕਿਸੇ ਦਾ ਕਰਜ਼ਾ ਆਪਣੇ ਜੁੰਮੇ ਰਹਿ ਗਿਆ ਅਤੇ ਕਿਸੇ ਦਾ ਕਰਜ਼ਾ ਜਿਹੜਾ ਤੇਰਾ ਕਿਸੇ ਕੋਲ ਰਹਿ ਗਿਆ, ਸਰੀਰ ਛੁੱਟ ਗਿਆ। ਉਹ ਜਿਹੜਾ ਕਰਮ ਸੀ ਲੈਣ ਦੇਣ ਦਾ, ਕਿਸੇ ਨੂੰ ਦੁੱਖ ਦਿੱਤਾ, ਦੁਖਦਾਇਕ ਕਰਮ ਬਣ ਗਿਆ। ਕਿਸੇ ਨੂੰ ਸੁੱਖ ਦਿੱਤਾ, ਸੁਖਦਾਇਕ ਕਰਮ ਬਣ ਗਿਆ। ਇਹ ਕਰਮ ਤੋਂ ਛੁਟਕਾਰਾ ਨਹੀਂ ਹੈ। ਇਹ ਇੱਕ ਗੱਲ ਦੁਆਪਰ ਦੇ ਇਤਿਹਾਸ ਵਿੱਚ ਇਹ ਬੜੀ ਸਪਸ਼ਟ ਹੋ ਚੁੱਕੀ ਹੈ। ਜਦੋਂ ਅਰਜਨ ਨੇ ਹਥਿਆਰ ਸੁੱਟ ਦਿੱਤੇ ਕਿ ਮੇਰਾ ਇਕਲੌਤਾ ਬੇਟਾ ਸੀ ਅਭਿਮਨੂ ਮਾਰਿਆ ਗਿਆ, ਮੈਂ ਲੜਨਾ ਕਿਹਦੇ ਵਾਸਤੇ ਹਾਂ। ਉਹ ਮਾਨਸਿਕ ਤੌਰ 'ਤੇ ਐਡਾ ਵੱਡਾ ਬਲਵਾਨ ਤਨਖਧਰ, ਉਹਨੇ ਹਥਿਆਰ ਸੁੱਟ ਦਿੱਤੇ ਕਿ ਮੈਂ ਹੁਣ ਲੜਨਾ ਨਹੀਂ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਅਰਜਨ, ਛਤਰੀ ਦਾ ਧਰਮ ਹਥਿਆਰ ਸੁੱਟਣਾ ਨਹੀਂ ਹੈ। ਮਰ ਜਾਏ ਲੇਕਿਨ ਦੁਸ਼ਮਣ ਦੇ ਅੱਗੇ ਹਥਿਆਰ ਨਹੀਂ ਸੁੱਟੀਦੇ, ਛਤਰੀ ਧਰਮ ਨੂੰ ਲਾਜ ਰੱਖੂਗੀ। ਕਹਿਣ ਲੱਗਿਆ ਜੀ ਨਹੀਂ, ਹੁਣ ਮੇਰਾ ਮਨ ਨਹੀਂ ਮੰਨਦਾ। ਬਹੁਤ ਕਹਿਣ ਤੋਂ ਵੀ ਜਦੋਂ ਨਾ ਮੰਨਿਆ, ਕਹਿਣ ਲੱਗਿਆ ਜੀ ਦੇਖੋ ਮੇਰਾ ਸੰਸਾਰ 'ਚ ਰਿਹਾ ਕੀ ਹੈ, ਇਕਲੌਤਾ ਬੇਟਾ ਸੀ ਉਹ ਮੇਰਾ ਮਰ ਗਿਆ। ਕਹਿੰਦੇ ਅਰਜਨ, ਨਾ ਕੋਈ ਕਿਸੇ ਦਾ ਪੁੱਤ ਹੈ ਅਤੇ ਨਾ ਕੋਈ ਕਿਸੇ ਦਾ ਬਾਪ ਹੈ, ਤੂੰ ਮੋਹ ਤੋਂ ਬਾਹਰ ਨਿਕਲ। ਅਤੇ ਜਦੋਂ ਭਗਵਾਨ ਜੀ ਨੇ ਬਥੇਰਾ ਫਿਰ ਉਹਨੂੰ ਸਮਝਾਉਣਾ ਕੀਤਾ ਵੀ ਆਤਮਾ ਅਮਰ ਹੈ, ਅਭਿਮਨੂ ਦੀ ਜਿਹੜੀ ਆਤਮਾ ਉਹ ਤਾਂ ਮਰੀ ਨਹੀਂ ਹੈ, ਜਿਸਮ ਨੇ ਹਮੇਸ਼ਾ ਰਹਿਣਾ ਨਹੀਂ, ਵੀ ਤੂੰ ਆਤਮਾ 'ਤੇ ਦ੍ਰਿਸ਼ ਰੱਖ। ਨੈਣੇ ਸ਼ਜੰਤੀ ਸ਼ਾਸਤਰਾਂ ਨੇ ਨੈਣੇ ਦਹੰਤੀ ਪਾਵਕਾ, ਆਤਮਾ ਨੂੰ ਤਾਂ ਅੱਗ ਫੂਕ ਨਹੀਂ ਸਕਦੀ, ਸ਼ਸਤਰ ਕੱਟ ਨਹੀਂ ਸਕਦਾ, ਮਨੂੰ ਮਰਿਆ ਨਹੀਂ ਹੈ। ਗਿਆਨ ਨੇੜੇ ਨੂੰ ਗਿਆ ਕਿਉਂਕਿ ਅਗਿਆਨ ਬਹੁਤਾ ਸੀ। ਇੱਕ ਸ਼ਰਤ 'ਤੇ ਆ ਕੇ ਅਰਜਨ ਮੰਨਦਾ ਹੈ, ਕਹਿੰਦਾ ਭਗਵਾਨ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ, ਪਰ ਮੇਰਾ ਪੁੱਤਰ ਇੱਕ ਵਾਰੀ ਜਿਉਂਦਾ ਕਰਕੇ ਮੇਰੇ ਨਾਲ ਦੋ ਗੱਲਾਂ ਕਰਾ ਦੇ। ਉਹ ਕਹਿੰਦੇ ਕੋਈ ਬਾਤ, ਇਹ ਕੋਈ ਬਹੁਤ ਵੱਡੀ ਬਾਤ ਨਹੀਂ ਹੈ, ਇਹ ਮੈਂ ਕਰ ਦਿੰਦਾ। ਉਹਨੂੰ ਕਿਹਾ ਵੀ ਨੇਤਰ ਬੰਦ ਕਰ। ਉਹ ਨੇਤਰ ਬੰਦ ਕੀਤੇ, ਕਹਿੰਦੇ ਨੇਤਰ ਖੋਲ੍ਹ ਕੇ ਅਭਿਮਨੂ ਨੂੰ ਮਿਲ ਲੈ। ਉਹ ਨੇਤਰ ਖੋਲ੍ਹੇ, ਇੱਕ ਦੇ ਮਗਰ ਦੂਜਾ, ਦੂਜੇ ਦੇ ਮਗਰ ਤੀਜਾ, ਤੀਜੇ ਦੇ ਮਗਰ ਚੌਥਾ, ਕਤਾਰ ਤੁਰੀ ਜਾਂਦੀ ਆ ਅਭਿਮਨੂਆਂ ਦੀ। ਉਹ ਦੇਖ ਕੇ ਪਜ਼ਲ ਹੋ ਗਿਆ, ਕਹਿਣ ਲੱਗਿਆ ਮੇਰਾ ਅਭਿਮਨੂ ਇੱਕ ਸੀ, ਇਹ ਹਜ਼ਾਰਾਂ ਅਭਿਮਨੂ ਕਿੱਥੋਂ ਆ ਗਏ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਬਹੁਤਾ ਸੋਚਣ ਦੀ ਲੋੜ ਨਹੀਂ, ਇਹ ਖੇਡ ਬਹੁਤੀ ਦੇਰ ਨਹੀਂ ਰਹਿਣੀ, ਗੱਲ ਕਰ ਲੈ ਆਪਣੇ ਪੁੱਤਰ ਨਾਲ। ਉਹਨੇ ਇੱਕ ਦੀ ਬਾਂਹ ਫੜੀ, ਕਤਾਰ ਤੋਂ ਬਾਹਰ ਕੱਢਿਆ। ਕਿਹਾ ਬੇਟਾ ਮੈਂ ਤੇਰੇ ਪਿੱਛੇ ਹਥਿਆਰ ਸੁੱਟਦੇ, ਤੂੰ ਮੇਰੀ ਗੱਲ ਵੀ ਨਹੀਂ ਸੁਣਦਾ। ਉਹਨੇ ਜਿਵੇਂ ਨਫ਼ਰਤ ਦੇ ਨਾਲ ਨਾ, ਕੋਈ ਜਿਹਦੇ ਨਾਲ ਬੰਦੇ ਦੀ ਨਫ਼ਰਤ ਹੋਵੇ, ਜੇ ਉਹ ਹੱਥ ਫੜ ਲਵੇ, ਉਹਨੂੰ ਕਹਿੰਦੇ ਛੱਡ ਦੇ ਮੇਰਾ ਹੱਥ। ਉਹਨੂੰ ਹੱਥ ਛੜਾ ਕੇ ਕਹਿੰਦਾ ਪਰੇ ਹੋ ਕੇ ਗੱਲ ਕਰ, ਕਿਸੀ ਗੱਲ ਕਰਦਾ ਤੂੰ। ਪੁੱਤਰ ਐਡਾ ਬੇਰੁੱਖ ਹੋ ਗਿਆ, ਮੈਂ ਤੇਰਾ ਬਾਪ ਹਾਂ, ਤੂੰ ਅਭਿਮਨੂ ਨਹੀਂ, ਕਹਿੰਦਾ ਅਭਿਮਨੂ ਹੈ। ਕਹਿਣ ਲੱਗੇ ਫਿਰ ਕੀ ਹੋ ਗਿਆ ਤੈਨੂੰ? ਉਹ ਕਹਿੰਦੇ ਤੈਨੂੰ ਕੀ ਹੋ ਗਿਆ, ਆਹ ਜਿਹੜਾ ਤੇਰੇ ਕੋਲ ਖੜਾ ਭਗਵਾਨ ਪੁੱਛ ਇਹਨੂੰ, ਕਈ ਜਨਮਾਂ 'ਚ ਮੈਂ ਤੇਰਾ ਖੁਦ ਬਾਪ ਬਣਿਆ, ਤੇ ਕੀ ਹੋ ਗਿਆ ਜੇ ਇਸ ਜਨਮ 'ਚ ਮੈਂ ਤੇਰਾ ਪੁੱਤਰ ਬਣ ਗਿਆ, ਮੈਂ ਤੇਰਾ ਕੋਈ ਪੁੱਤਰ ਨਹੀਂ ਹਾਂ। ਇਹ ਲੈਣ ਦੇਣ ਦਾ ਸੰਬੰਧ ਸੀ, ਪੂਰਾ ਹੋ ਗਿਆ ਤੇ ਮੈਂ ਚਲਿਆ। ਅਰਜੁਨ ਨੂੰ ਗਿਆਨ ਹੋ ਗਿਆ, ਰਾਮ ਕੋਈ ਨਾ ਕਿਸੇ ਕਿਹਾ, ਪੂਰਵ ਜਨਮ ਕੇ ਮਿਲੇ ਸੰਯੋਗੀ। ਪੂਰਵ ਸੰਯੋਗੀ ਕਰਮ ਜਿਹੜਾ ਹੈ ਉਹ ਇਕੱਠੇ ਕਰਦਾ ਹੈ, ਵਿਯੋਗੀ ਕਰਮ ਜਿਹੜਾ ਉਹ ਵਿਛੋੜ ਦਿੰਦਾ। ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਇਹ ਸੰਸਾਰ ਦੀ ਕਾਰ ਚੱਲ ਰਹੀ ਹੈ ਇਹਦੇ ਨਾਲ। ਇਸ ਕਰਕੇ ਪੂਰਵ ਜਨਮ ਕੇ ਮਿਲੇ ਸੰਯੋਗੀ, ਇਹ ਕਰਮਾਂ ਦੇ ਸੰਯੋਗ ਨਾਲ ਮਿਲੇ ਨੇ ਸਾਰੇ ਰਿਸ਼ਤੇਦਾਰ ਸੰਬੰਧੀ ਜੋ ਬਣੇ ਹਨ।
ਅੰਤ ਹੈ ਕੋ ਨਾ ਸਹਾਈ,
ਪਰ ਅੰਤ ਵੇਲੇ ਕੋਈ ਵੀ ਕਿਸੇ ਦੀ ਸਹਾਇਤਾ ਕਰਨ ਵਾਲਾ ਨਹੀਂ ਹੈ, ਕੋਈ ਕਿਸੇ ਦੀ ਸਹਾਇਤਾ ਨਹੀਂ ਕਰੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸੁਣ ਸਭ ਲਾ ਕੇ ਕਿਆ ਦਾਰਾ ਕਿਆ, ਕੋਈ ਕਿਸੇ ਦਾ ਨਹੀਂ ਹੈ, ਅੰਤ ਦੇ ਵੇਲੇ ਕੋਈ ਸਹਾਇਤਾ ਨਹੀਂ ਕਰਦਾ।
ਮੁਕਤ ਮਾਲ ਕਨਿਕ ਲਾਲ ਹੀਰਾ,
ਇਹਦੇ ਵਿੱਚ ਹੁਣ ਜਿਹੜੇ ਅਮੀਰ ਲੋਕ ਨੇ ਕੀਮਤੀ ਧਾਤੂਆਂ ਦੇ ਮਗਰ ਪਏ ਹੈ, ਮੋਤੀ ਜਿਹੜੇ ਨੇ, ਅੱਜ ਤੋਂ 50 ਸਾਲ ਪਹਿਲਾਂ ਇੱਕ ਮੋਤੀ ਦੀ ਕੀਮਤ, ਜਿਹੜੇ ਵਸਰੇ ਦਾ ਮੋਤੀ ਸੀ ਐਡਾ ਕੁ, ਉਹਦੀ ਉਸ ਵੇਲੇ ਇੰਡੀਆ ਦੀ ਕਰੰਸੀ ਦੇ ਮੁਤਾਬਕ 40,000 ਰੇਟ ਸੀ ਉਹ, ਅਤੇ ਹੁਣ ਤਾਂ ਪਤਾ ਨਹੀਂ ਕਿੰਨਾ ਕੁ ਹੋ ਗਿਆ ਹੋਊਗਾ। ਸਨ ਫਰਾਂਸਿਸਕੋ ਉੱਥੇ ਮੋਤੀਆਂ ਦੀ ਉਹ ਖੇਤੀ ਹੈ ਇੱਕ ਭਾਈ ਦੀ, ਅਤੇ ਉੱਥੇ ਮੋਤੀ ਦੇਖਣ ਵਾਸਤੇ, ਜਾਣਕਾਰੀ ਵਾਸਤੇ, ਬੜਾ ਕੀਮਤੀ ਧਾਤੂ ਹੈ ਇਹ, ਸਿੱਪ ਦੇ ਮੂੰਹ ਦੇ ਵਿੱਚ ਸਵਾਂਤੀ ਬੂੰਦ ਪੈਂਦੀ ਹੈ, ਮੋਤੀ ਪੈਦਾ ਹੁੰਦਾ, ਅਤੇ ਇੱਕ ਮੋਤੀ ਦੀ ਬੜੀ ਕੀਮਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ 108 ਮੋਤੀਆਂ ਦੀ ਮਾਲਾ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ 27 ਮਣਕਿਆਂ ਦੀ ਮੋਤੀਆਂ ਦੀ ਮਾਲਾ ਸੀ। ਇੱਥੋਂ ਹੀ ਚੰਦੂ ਜਿਹੜਾ ਸੀ ਕਾਬੂ ਆਇਆ ਹੋਇਆ। ਜਹਾਂਗੀਰ ਨੇ ਕਿਹਾ, ਮਹਾਰਾਜ ਤੁਸੀਂ ਇੱਕ ਮਣਕਾ ਮੈਨੂੰ ਦੇ ਦਿਓ। ਜਹਾਂਗੀਰ ਦੇ ਕੋਲ ਉਸ ਮੋਤੀਆਂ ਦੀ ਮਾਲਾ ਦੇ ਵਿੱਚ ਜਿੰਨੇ ਮਣਕੇ ਸੀ, ਉਹਦੇ ਵਰਗਾ ਕੋਈ ਮਣਕਾ ਹੈ ਨਹੀਂ ਸੀ ਇਹਦੇ ਕੋਲ, ਐਸਾ ਮੋਤੀ ਨਹੀਂ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਮਹਾਰਾਜ ਵੀ ਤੂੰ ਕੀ ਕਰਨਾ? ਕਹਿੰਦਾ ਜੀ, ਮੈਂ ਆਪਣੀ ਜਿਹੜੀ ਤਸਵੀ ਆ ਉਹਦਾ ਮੇਰੂ ਮਣਕਾ ਬਣਾਊਂ ਇਹਨੂੰ ਤੁਹਾਡੀ ਯਾਦ। ਕਹਿੰਦੇ, ਤੇਰੇ ਕੋਲ ਤਾਂ 108 ਸੀ। ਕਹਿੰਦੇ ਜੀ, ਉਹ ਕਿਸ ਤਰ੍ਹਾਂ? ਕਹਿੰਦੇ, ਵੱਡੇ ਗੁਰੂ ਸਾਹਿਬਾਨਾਂ ਦੇ ਕੋਲ 108 ਮਣਕਿਆਂ ਵਾਲੀ ਮੋਤੀਆਂ ਦੀ ਮਾਲਾ ਸੀ। ਉਹ ਕਹਿੰਦੇ ਵੀ ਕਿੱਥੇ? ਕਹਿੰਦੇ, ਚੰਦੂ ਨੂੰ ਪੁੱਛੋ, ਇੱਥੋਂ ਕਾਬੂ ਆਇਆ ਸੀ। ਫਿਰ ਉਹ ਕਹਿਣ ਤੋਂ ਬਾਅਦ, ਬੜੀ ਕੀਮਤੀ ਚੀਜ਼ ਹੈ, ਮਾਲ ਡੰਗਰ ਪਸ਼ੂ ਜ਼ਮੀਨ ਜਾਇਦਾਦ ਕਣਕ ਨਾਮ ਸੋਨੇ ਦਾ ਲਾਲ, ਬੜੀ ਕੀਮਤੀ ਚੀਜ਼ ਹੈ ਇਹ, ਹੀਰੇ ਇਹ ਜਿਹੜੇ ਜਿੰਨੇ ਵੀ ਹਨਗੇ, ਮੁਕਤ ਲਾਲ ਕਣਕ ਲਾਲ ਹੀਰਾ ਜਿਹੜੇ ਜੋ ਵੀ ਹੈ।
ਮਨ ਰੰਜਨ ਕੀ ਮਾਇਆ,
ਇਹ ਜਿਹੜੀ ਮਾਇਆਵੀ ਪਦਾਰਥ ਨਾ, ਮਨ ਨੂੰ ਰੰਜਨ ਨਾਮ ਹੈ ਪ੍ਰਸੰਨ ਕਰਨ ਦਾ, ਮਨ ਨੂੰ ਖੁਸ਼ ਕਰਨ ਦਾ। ਜਿਵੇਂ ਬੱਚੇ ਨੂੰ ਥੋੜ੍ਹਾ ਜਿਹਾ ਖਿਡੌਣਾ ਦੇ ਦਿਓ, ਉਹਦੇ ਨਾਲ ਖੇਡਦਾ ਰਹਿੰਦਾ, ਖੁਸ਼ ਹੋ ਜਾਂਦਾ। ਇਹ ਤਾਂ ਰੱਬ ਨੇ ਖਿਡੌਣੇ ਦਿੱਤੇ ਹੋਏ ਇਨਸਾਨ, ਖੇਡੀ ਜਾਂਦੇ ਨੇ ਲੋਕ ਇਹਦੇ ਨਾਲ। ਇਹ ਮਨ ਨੂੰ ਪ੍ਰਸੰਨ ਕਰਨ ਵਾਲੇ ਹਨ, ਵਾਸਤੂ ਦੇ ਵਿੱਚ ਕੁਛ ਵੀ ਨਹੀਂ ਹੈ।
ਹਾ ਹਾ ਕਰਤ ਬਿਹਾਨੀ ਆਵਤੈ,
ਹੈ ਮਾਇਆ ਹਾਏ ਮਾਇਆ, ਆਹ ਕੁਛ ਮਿਲ ਜਾਏ ਆਹ ਮਿਲ ਜਾਏ। ਇਹ ਕਰਦਿਆਂ ਹੋਇਆਂ ਜਿਹੜੀ ਉਮਰ ਸੀ, ਅਵਧ ਨਾਮ ਉਮਰ ਦਾ, ਅਤੇ ਉਹ ਇਸੇ ਤਰ੍ਹਾਂ ਬਿਹਾਨੀ ਕਈ ਬਤੀਤ ਹੋ ਗਏ।
ਤਾਂ ਮੈਂ ਸੰਤੋਖ ਨਾ ਪਾਇਆ,
ਉਹਦੇ 'ਚ ਸੰਤੁਸ਼ਟਤਾ ਨਹੀਂ ਪ੍ਰਾਪਤ ਹੋਈ, ਮਨ ਰਜਿਆ ਨਹੀਂ, ਰਜੇ ਨਹੀਂ ਸਕਦਾ। ਜੇ ਕੋਈ ਮੂਰਖ ਬੰਦਾ ਅੱਗ ਬੁਝਾਉਣ ਦਾ ਇਹ ਤਰੀਕਾ ਸਮਝੇ ਕਿ ਇਹ ਸਫਲ ਤਰੀਕਾ ਹੈ ਅਤੇ ਮੈਂ ਅੱਗ ਬੁਝਾ ਦਿਆਂਗਾ ਇਹਦੇ ਨਾਲ, ਮੱਚਦੀ ਹੋਈ ਅੱਗ ਦੇ 'ਚ ਲੱਕੜਾਂ ਪਾ ਪਾ ਕੇ ਅੱਗ ਬੁਝਾਉਣੀ ਚਾਹੇ, ਤਾਂ ਲੋਕ ਕਹਿਣਗੇ ਮੂਰਖ ਇਹਦੇ ਨਾਲ ਕਿਵੇਂ, ਇਹਦੇ ਨਾਲ ਤਾਂ ਪਾਂਬੜ ਹੋਰ ਮੱਚਣਗੇ, ਅੱਗ ਹੋਰ ਤੇਜ਼ ਹੋਏਗੀ ਇਹਦੇ ਨਾਲ। ਜੇ ਅੱਗ ਬੁਝਾਉਣੀ ਹੈ ਤਾਂ ਪਾਣੀ ਪਾ, ਉਹਦੇ 'ਚ ਦੋ ਤਰ੍ਹਾਂ ਦੀ ਗੱਲ ਹੈ, ਜੇ ਪਾਣੀ ਥੋੜ੍ਹਾ ਅੱਗ ਬਹੁਤੀ ਹੈ ਤਾਂ ਪਾਣੀ ਸੜ ਜਾਏਗਾ, ਜੇ ਅੱਗ ਥੋੜ੍ਹੀ ਹੈ ਪਾਣੀ ਜ਼ਿਆਦਾ ਅੱਗ ਬੁੱਝ ਜਾਏਗੀ। ਤਾਂ ਇਹ ਤਾਂ ਸਾਫ ਸਪਸ਼ਟ ਗੱਲਾਂ ਨੇ। ਇਸੇ ਤਰ੍ਹਾਂ ਨਾਮ ਪਰਮਾਤਮਾ ਦਾ, ਉਹ ਜਲਦੀ ਨਹੀਂ ਆਈ ਹੈ, ਪਾਣੀ ਦੀ ਨਹੀਂ ਆਈ। ਜੇ ਸਿਮਰਨ ਬਹੁਤ ਹੈ ਤਾਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਏਗੀ, ਜੇ ਤ੍ਰਿਸ਼ਨਾ ਬਹੁਤੀ ਹੈ ਤਾਂ ਉਹ ਥੋੜ੍ਹੇ ਪਾਣੀ ਦੇ ਉੱਤੇ ਫਿਰ ਅੱਗ ਜਿਹੜੀ ਵਿੱਚੇ ਭਸਮ ਕਰ ਦਿੰਦੀ। ਸਾਡਾ ਇਹ ਹਾਲ ਹੋਇਆ। ਤੋ ਇਸ ਕਰਕੇ ਪਦਾਰਥਾਂ ਦੀਆਂ ਲੱਕੜਾਂ ਪਾ ਕੇ ਕੋਟ ਜੋ ਰਹੇ ਲਾਖ ਕਰੋ ਰਹੇ, ਮਨ ਨਹੀਂ ਹੋ ਰਿਹਾ, ਪਰਾ ਪਰਾ ਹੀ ਕੋਈ ਲੁੱਝੀ ਰਹੇ, ਇਹ ਸਾਡੀ ਹਾਲਤ ਹੋ ਰਹੀ। ਤਾਂ ਮੈਂ ਸੰਤੋਖ ਨਾ ਪਾਇਆ, ਬਿਨ ਸੰਤੋਖ ਭੁੱਖਾ ਨਹੀਂ ਰਾਜਾ, ਜਿਉਂ ਪਾਵਕ ਇੰਧਨ ਨਹੀਂ ਤਰਾ, ਇਹ ਪ੍ਰਮਾਣ ਦਿੱਤੇ ਹਨ ਜੇ।
ਹਸਤ ਰਥ ਅਸਵ ਪਵਨ ਤੇਜ।
ਤੇ ਇਹੋ ਕਹਿੰਦੇ ਹਸਤ ਨਾਮ ਹੈ ਹਾਥੀ ਦਾ, ਹਾਥੀ ਰਥ ਅਸਵ ਘੋੜਿਆਂ ਦਾ ਨਾਮ ਹੈ, ਪਵਨ ਪਾਉਣ ਦੀ ਤਰ੍ਹਾਂ ਤੇਜ ਦੌੜਨ ਵਾਲੇ। ਚਤਰੰਗੀ ਫੌਜ ਰਾਜਿਆਂ ਕੋਲ ਹੋਇਆ ਕਰੀ, ਪੈਦਲ ਘੋੜ ਸਵਾਰ ਰਥਾਂ ਵਾਲੇ ਅਤੇ ਹਾਥੀਆਂ ਵਾਲੇ। ਇਹ ਫੌਜ ਵੀ ਕਿਸੇ ਦੇ ਕੋਲ ਹੋਵੇ,
ਧਣੀ ਭੂਮਨ ਚਤੁਰਾਂਗਾ,
ਤੇ ਧਣੀ ਕੋਈ ਬਹੁਤ ਮਾਇਆਧਾਰੀ ਹੋਵੇ, ਭੂਮਨ ਜ਼ਿਮੀਂਦਾਰ ਹੋਵੇ, ਵੱਡਾ ਵੀ ਬਹੁਤ ਜ਼ਮੀਨ ਹੈ ਇਹਦੇ ਕੋਲ। ਚਤੁਰਾਂਗਾ, ਚਤੁਰਾਂਗਾ ਚਾਰ ਰੰਗਾਂ ਦੀ ਫੌਜ, ਜਿਹੜੀ ਪਹਿਲਾਂ ਮੈਂ ਆਪ ਜੀ ਨੂੰ ਦੱਸੀ, ਇਹ ਵੀ ਹੋਵੇ।
ਸੰਗ ਨਾ ਚਾਲਿਓ ਇਨ ਮੈਂ ਕਛੂਐ,
ਇਹਨਾਂ ਦੇ ਵਿੱਚ ਨਾਲ ਜਾਣ ਵਾਸਤੇ ਸੰਗ ਨਾ ਚਾਲੈ ਇਨ ਮੈਂ ਕਛੂਐ, ਇਹ ਕੁਛ ਵੀ ਨਾਲ ਜਾਣ ਵਾਲਾ ਨਹੀਂ ਹੈ, ਕੋਈ ਵੀ ਚੀਜ਼ ਨਾਲ ਜਾਣ ਵਾਲੀ ਨਹੀਂ ਹੈ।
ਊਠ ਸਿਧਾਇਓ ਨਾਂਗਾ,
ਇੱਥੋਂ ਤਾਂ ਭਾਈ ਜਦੋਂ ਜਾਣਾ, ਨਾਂਗੇ ਆਵਨ ਨਾਂਗੇ ਜਾਣ, ਕੋਈ ਨਾ ਰਹੇ ਰਾਜਾ, ਨੰਗੇ ਹੀ ਜਾਣਾ ਪਏਗਾ। ਜਦੋਂ ਆਇਆ ਸੀ ਬਸਤਰ ਨਹੀਂ ਸੀ ਤੇਰੇ ਤਨ ਦੇ ਉੱਤੇ ਕੋਈ, ਜਦੋਂ ਜਾਏਗਾ ਕੱਪੜੇ ਅੱਗ 'ਚ ਫੁੱਕ ਜਾਣੇ ਨੇ, ਸਰੀਰ ਵੀ ਤੇਰੇ ਕੋਲ ਨਹੀਂ ਹੋਏਗਾ, ਸਰੀਰ ਤੋਂ ਬਿਨਾਂ ਵੀ, ਸਰੀਰ ਵੀ ਕੱਪੜਾ ਹੀ ਹੈ, ਇਹ ਤੋਂ ਬਿਨਾਂ ਜੀ ਆਤਮਾ ਨੰਗਾ ਹੀ ਜਾਊਗਾ, ਸਰੀਰ ਦੇ ਕੱਪੜੇ ਤੋਂ ਬਿਨਾਂ। ਸਰੀਰ ਦਾ ਕੱਪੜਾ ਵੀ ਤਾਂ ਇੱਥੇ ਹੀ ਬਣਿਆ, ਮਾਤਾ ਦੇ ਉਦਰ ਦੇ ਵਿੱਚ ਹੀ ਬਣਿਆ, ਇੱਥੋਂ ਤੂੰ ਤਾਂ ਜਿਹਾ ਜਿਹਾ ਨੰਗਾ ਆਇਆ ਨੰਗਾ ਹੀ ਜਾਏਗਾ। ਰੇ ਮਨ ਤੇਰਾ ਕੋ ਨਹੀਂ ਖਿੰਚ ਲੇ ਜਿਨ ਪਾਰ, ਬਿਰਖ ਵਸੇਰੋ ਪੰਕੋ ਤੈਸੋ ਇਹ ਸੰਸਾਰ, ਇਹ ਸੰਸਾਰ ਐਸਾ ਹੈ।
ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ,
ਕਹਿੰਦੇ ਜੀ ਫਿਰ ਕੀ ਕਰਨਾ ਚਾਹੀਦਾ। ਕਹਿੰਦੇ ਹਰੀ ਵਾਹਿਗੁਰੂ ਦੇ ਜਿਹੜੇ ਸੰਤ ਸ਼ਾਂਤ ਆਤਮਾ ਸਿਮਰਨ ਕਰਨ ਵਾਲੇ, ਉਹ ਪ੍ਰੀਤਮ ਪ੍ਰਭੂ ਦੇ ਪਿਆਰੇ ਨਾ ਹੋ, ਨਾਮ ਜਪਣ ਵਾਲੇ ਨੇ, ਉਹਨਾਂ ਦੀ ਸੰਗਤ ਕਰ ਤਾਂ ਕਿ ਤੈਨੂੰ ਵੀ ਵਾਹਿਗੁਰੂ ਦੀ ਲਗਨ ਲੱਗ ਜਾਏ।
ਤਾਂ ਕਹਿ ਹਰ ਹਰ ਗਾਈਐ,
ਤੇ ਉਹਨਾਂ ਦੇ ਨਾਲ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਕੀਰਤਨ ਕਰਨਾ ਕਥਾ ਕਰਨ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕਹਿ, ਉਹ ਪ੍ਰਭੂ ਦੇ ਵਾਹਿਗੁਰੂ ਦੇ ਨੇ, ਤਾਂ ਕਹਿ ਹਰ ਹਰ ਗਾਈਐ, ਉਹਨਾਂ ਦੇ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਦਾ ਗਾਇਨ ਕਰ।
ਨਾਨਕ ਈਹਾ ਸੁਖ ਆ ਗੈ ਮੁਖ ਉਜਲ,
ਇਹ ਕਰਨ ਦੇ ਨਾਲ ਕੀ ਪ੍ਰਾਪਤ ਹੋਏਗਾ, ਇੱਥੇ ਤਾਂ ਆਤਮਕ ਸੁੱਖ ਮਿਲੇਗਾ। ਈਹਾਂ ਅਤੇ ਊਹਾਂ ਦੋ ਸ਼ਬਦ, ਈਹਾਂ ਇਸ ਲੋਕ ਦਾ ਵਾਚਕ ਸ਼ਬਦ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਊਹਾਂ ਪਰਲੋਕ ਦਾ ਵਾਚਕ ਸ਼ਬਦ ਹੈ। ਈਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸਹੇਲਾ, ਨਾਨਕ ਈਹਾਂ ਸੁੱਖ, ਇੱਥੇ ਵੀ ਸ਼ਾਂਤੀ ਰਹੇਗੀ, ਮਨ ਟਕਾ ਵਿੱਚ ਰਹੇਗਾ ਨਾਮ ਜਪਣ ਕਰਕੇ, ਅਤੇ ਅੱਗੇ ਪਰਲੋਕ ਦੇ ਇੱਕ ਮੁੱਖ ਜਿਹੜਾ ਹੈ ਉਹ ਉਜਾਲੇ ਵਾਲਾ ਹੋਏਗਾ। ਉਜਾਲਾ ਕੀ ਹੈ? ਜਸ ਵਾਲਾ ਹੋਏਗਾ। ਨਾਨਕ ਈਹਾਂ ਸੁੱਖ ਆਗੇ ਮੁੱਖ ਉਜਲ, ਜਿੰਨੀ ਨਾਮ ਧਿਆਇਆ ਗਈ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੋਟੀ ਨਾਮ, ਜਸ ਰੂਪ ਉਜਾਲਾ ਹੋਏਗਾ। ਨਹੀਂ ਤਾਂ ਫਿਰ ਦਾਗ ਦੋਸ ਮੂੰਹ ਚੱਲਿਆ ਰਾਏ ਦਰਗਾਹ ਵੈਸੇ ਨਾਹੀਂ ਥਾ। ਤੂੰ ਐਸੀ ਕਰਨੀ ਕਰ, ਰੇਰੀ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦਿਓ, ਆਦਰ ਦੇਣ ਤੇਰਾ ਨਿਰਾਦਰ ਨਾ ਕੋਈ ਕਰੇ। ਤੂੰ ਇਸ ਕਰਕੇ ਕਿਹਾ ਹੈ ਜੀ,
ਸੰਗ ਸੰਤਨ ਕਹਿ ਪਾਈਐ,
ਇਹ ਸਭ ਕੁਛ ਮਹਾਂਪੁਰਸ਼ ਬੰਦਗੀ ਵਾਲੇ ਤੇ ਗੁਰੂ ਸਾਹਿਬਾਨ ਉਹਨਾਂ ਦੀ ਸੰਗਤ ਦੇ ਵਿੱਚੋਂ ਸੰਗ ਕਰਕੇ ਪ੍ਰਾਪਤ ਹੁੰਦਾ ਹੈ, ਆਪਣੇ ਆਪ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਇਹ ਅੱਜ ਦੇ ਮੁੱਖ ਵਾਕ ਦੀ ਵਿਚਾਰ ਸੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਗੁਰਬਾਣੀ ਜਿਹੜੀ ਹੈ ਅਰਥਾਂ ਦੇ ਸਹਿਤ, ਜਦੋਂ ਗੁਰਬਾਣੀ ਨੂੰ ਅਰਥ ਵਿਚਾਰ ਦੇ ਨਾਲ ਅਸੀਂ ਆਨੰਦ ਲੈਂਦੇ ਹਾਂ ਉਦੋਂ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ। ਇਹ ਜਦੋਂ ਸਮਝ ਆਉਂਦੀ ਹੈ ਉਦੋਂ ਫਿਰ ਮਨ ਦਾ ਲਗਾਵ ਫਿਰ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਗੁਰੂ ਕਿਰਪਾ ਕਰੇ, ਆਓ ਸ਼ਾਮ ਦੇ ਵਕਤ ਫਿਰ ਸਤਿਗੁਰੂ ਮਹਾਰਾਜ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ ਉਹ ਮਾਰੂ ਰਾਗ ਦੇ ਵਿੱਚ ਹੈ, ਉਹਦਾ ਆਨੰਦ ਪ੍ਰਾਪਤ ਕਰਾਂਗੇ। ਆਓ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਬੋਲੋ ਜੀ ਪੰਕਤੀ।
ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ, ਤਾਂ ਕਹਿ ਹਰ ਹਰ ਗਾਈਐ, ਨਾਨਕ ਈਹਾ ਸੁਖ ਆ ਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸ सके दीन दर्द निवार। हे समरथ अगम पूरन मोहे मया तार, अंधकूप महापया नानक पार उतार। आए प्रभु शरणागति कृपा नित दयाल, एक अखर हर मन वस्त नानक होत निहार। वाहिगुरु नाम जहाज है चढ़े सो तरे पार, जो श्रद्धा कर सेव दे पार उतारन, जो श्रद्धा कर सेव दे पार उतारन। वाहिगुरु जी का खालसा, वाहिगुरु जी।